ਜੇ ਤਾਂ ਤੈਨੂੰ ਦਿਸ ਪੈਂਦਾ, ਤੇਰੇ ਆਖੇ ਦੇਹ ਧਾਰ ਲੈਂਦਾ ਤਾਂ ਮਾਣ ਦੀ ਥਾਂ ਸੀ। ਸਾਰੀ ਉਮਰਾਂ ਕੀਰਨੇ ਤੇ ਵਿਰਲਾਪ ਕਰਨ ਪਲਾਹ ਕਰਦੀ ਰਹੀ, ਹੰਕਾਰ ਕਿਸ ਗੱਲ ਦਾ, ਲੋਭ ਲੱਗਾ ਰਿਹਾ ਕਿ ਪ੍ਰਾਪਤੀ ਮੈਨੂੰ ਹੋਵੇ, ਸੋਭਾ ਮੇਰੀ ਹੋਵੇ, ਭਗਤਾਂ ਵਿੱਚ ਮੇਰੀ ਗਿਣਤੀ ਹੋਵੇ, ਪਰ ਅੰਦਰ ਸੋਝੀ ਇਤਨੀ ਨਾ ਆਈ ਕਿ ਦੇਹ ਨਹੀਂ ਰਹਿੰਦੀ। ਜੋ ਬਿਨਸ ਜਾਂਦੀ ਹੈ ਉਸ ਦੀ ਮੂਰਤੀ ਬਣਾਉਂਦੇ ਹਨ ਕਿ ਕਿਵੇਂ ਨੁਹਾਰ ਹੀ ਦਿਸਦੀ ਰਹੇ, ਪਰ ਉਹ ਬੋਲਦੀ ਚਾਲਦੀ ਨਹੀਂ। ਜੇ ਭਲਾ ਉਹ ਮੰਨ ਲਓ ਕਿ ਫੇਰ ਜਿਉਂਦੀ ਦੇਹ ਬਣ ਵੀ ਜਾਏ ਤਾਂ ਉਹ ਫੇਰ ਬਿਣਸੇਗੀ, ਕਿਉਂਕਿ ਦੇਹ ਦਾ ਧਰਮ ਹੈ ਬਿਣਸ ਜਾਣਾ। ਜੋ ਉਪਜਦੀ ਬਿਣਸਦੀ ਹੈ ਉਹ ਅਵਿਨਾਸ਼ੀ ਠਾਕੁਰ ਕੀਕੂ ਹੋਈ। ਠਾਕੁਰ ਤਾਂ ਸਦਾ ਜਿਉਂਦਾ ਹੈ, ਅਵਿਨਾਸ਼ ਹੈ, ਪਰ ਜੋ ਅਵਿਨਾਸ਼ ਹੈ ਉਹ ਰੂਪ ਰੰਗ ਰੇਖ ਤੋਂ ਨਿਆਰਾ ਹੈ। ਘੱਟ ਘੱਟ ਵਿੱਚ ਉਸ ਦਾ ਟਿਕਾਣਾ ਹੈ, ਜਿਸ ਘੱਟ ਵਿੱਚ ਉਸ ਦਾ ਟਿਕਾਣਾ ਹੈ, ਜਿਸ ਘੱਟ ਵਿੱਚ ਉਹ ਪ੍ਰਗਟਿਆ ਹੈ ਅਨੁਭਵ ਦੁਆਰਾ, ਉਹ ਘੱਟ ਉਸ ਦਾ ਮੰਦਰ ਹੈ। ਅਵਿਨਾਸ਼ੀ ਦ੍ਰਿਸ਼ਟਮਾਨ ਨਹੀਂ, ਕਿਉਂਕਿ ਦ੍ਰਿਸ਼ਟਮਾਨ ਨਾਸ਼ਮਾਨ ਹੁੰਦਾ ਹੈ। ਅਵਿਨਾਸ਼ੀ ਕਦੇ ਇੰਦਰੀਆਂ ਦਾ ਵਿਸ਼ਾ ਨਹੀਂ ਹੁੰਦਾ, ਕਿਉਂਕਿ ਜਿਸ ਨੂੰ ਇੰਦਰੇ ਵਿਸ਼ੇ ਕਰਦੇ ਹਨ ਉਹ ਦ੍ਰਿਸ਼ਟਮਾਨ ਹੈ। ਦ੍ਰਿਸ਼ਟਮਾਨ ਨਾਸ਼ਮਾਨ ਹੈ, ਨਿਰੰਕਾਰ ਅਵਿਨਾਸ਼ੀ ਹੈ। ਉਹ ਹੈ, ਸਾਰੇ ਹੈ, ਪਰਿਪੂਰਨ ਹੈ, ਘੱਟ ਘੱਟ ਵਿੱਚ ਹੈ, ਤੇਰੇ ਵੀ ਘੱਟ ਵਿੱਚ ਹੈ। ਹਾਂ, ਸ਼ਉ ਤਾਂ ਤੇਰੇ ਹਿਰਦੇ ਦੇ ਨੇੜੇ ਤੋਂ ਨੇੜੇ ਹੈ, ਅਤੇ ਤੂੰ ਆਪਣੇ ਤੋਂ ਬਾਹਰ ਉਸ ਨੂੰ ਢੂੰਡਦੀ ਰਹੀ। ਸੋ ਤੈਨੂੰ ਹੁਣ ਤੱਕ ਸ਼ਉ ਦੇ ਸਾਰੇ ਮੌਜੂਦ ਹੋਣ ਦਾ ਅਤੇ ਤੇਰੇ ਅੰਦਰ ਹੋਣ ਦਾ ਨਿਸ਼ਚਾ ਨਾ ਵੱਜਾ, ਉਹ ਸਰਬ ਸ਼ਕਤੀਮਾਨ ਦਾ ਭੈ ਨਾ ਪਿਆ, ਉਸ ਅੰਦਰ ਬੈਠੇ ਪ੍ਰੇਮ ਸਰੂਪ ਦਾ ਪ੍ਰੇਮ ਨਾ ਪਿਆ। ਇਸ ਤਰ੍ਹਾਂ ਕਰਦੀ ਤੂੰ ਜੋ ਆਪ ਨੂੰ ਸਿਆਣੀ ਸਮਝਦੀ ਸੈਂ, ਬੱਚਿਆਂ ਵਾਂਗੂ ਇਆਣੀ ਹੋ ਗਈ। ਹਾਂ, ਅਣਜਾਣ ਹੀ ਰਹਿ ਗਈ। ਇਹ ਹੈ ਕਿ ਨਾ ਅਣਜਾਣ ਪੁਣਾ। ਦਸ ਇਆਣੀ ਬਾਲੀ ਨੂੰ ਸਦਾ ਬਾਲਾ ਸ਼ਉ ਕੀਕੂ ਵਰੇ, ਸ਼ਉ ਤਾਂ ਸਿਆਣਾ ਹੈ ਅਤੇ ਤੂੰ ਇਆਣੀ। ਤੂੰ ਪਹਿਲਾਂ ਸਿਆਣ ਨਾ ਕੀਤੀ, ਫੇਰ ਪਿਆਰ ਨਾ ਕੀਤਾ, ਸੋ ਕੰਤ ਨਾ ਮਿਲਿਆ, ਪਰ ਨਾ ਮਿਲਿਆ, ਹੁਣ ਮਿਲੇ ਕੀਕੂ। ਇਹ ਕਹਿ ਕੇ ਆਪ ਚੁੱਪ ਹੋ ਗਏ। ਜੱਸੀ ਦਾ ਸਿਰ ਅਜੇ ਟੱਠਾ ਪਿਆ ਸੀ, ਆਪ ਦਾ ਮੇਰਾ ਵਾਲਾ ਹੱਥ ਉਸ ਦੇ ਸੀਸ 'ਤੇ ਧਰਿਆ ਪਿਆ ਸੀ। ਜੱਸੀ ਇਸ ਵੇਲੇ ਮਨ ਹੀ ਮਨ ਵਿੱਚ ਕਹਿ ਰਹੀ ਸੀ ਕਿ ਹੇ ਦਾਤਾ, ਹੇ ਸ਼ਉ ਨੂੰ ਮਿਲੇ ਹੋਏ ਰੱਬ, ਦੱਸ ਫੇਰ ਮੈਂ ਕੀ ਕਰਾਂ। ਜੱਸੀ ਮਨ ਹੀ ਮਨ ਅਰਦਾਸ ਕਰ ਰਹੀ ਹੈ ਅੱਗੇ ਵਾਂਗੂ, ਪਰ ਦੇਖੋ ਇੱਥੋਂ ਝੱਟ ਉੱਤਰ ਮਿਲਦਾ ਹੈ। ਆਪ ਹੁਣ ਫੇਰ ਬੋਲੇ, ਸੁਣ ਬੀਬੀ, ਸ਼ਉ ਤੇਰੇ ਅੰਦਰ ਹੈ, ਉਹ ਵਿਆਪਕ ਹੈ, ਇੱਕ ਦੇਸ਼ੀ ਨਹੀਂ, ਉਹ ਸਰਬਦੇਸ਼ੀ ਹੈ, ਤੇਰੇ ਨੇੜੇ ਹੈ, ਅੰਦਰ ਹੈ, ਹਾਜ਼ਰਾ ਹਜ਼ੂਰ ਹੈ। ਉਸ ਵਿੱਚ ਭਰੋਸਾ ਧਾਰ। ਜਦ ਉਸ ਦੀ ਹੋਂਦ 'ਤੇ ਭਰੋਸਾ ਹੋ ਗਿਆ ਤਾਂ ਫਿਰ ਉਸ ਨੂੰ ਯਾਦ ਰੱਖ, ਜੇ ਇਹ ਗੱਲ ਭੁੱਲ ਗਈ ਕਿ ਉਹ ਮੇਰੇ ਅੰਦਰ ਹੈ ਤਾਂ ਫਿਰ ਵਿਛੜ ਗਈ ਤੂੰ ਉਸ ਤੋਂ। ਉਹ ਹੈ, ਉਹ ਪਿਆਰਾ ਹੈ, ਮੇਰਾ ਪਿਆਰਾ ਹੈ, ਇਹ ਗੱਲ ਅੰਦਰ ਟਿਕੀ ਰਹੇ, ਇਸ ਅੱਗੇ ਭੁੱਲ ਦਾ ਪਰਦਾ ਨਾ ਤਣੇ। ਕਿਉਂ ਜੋ ਠਾਕਰ ਕੇ ਅੰਦਰ ਪ੍ਰਾਪਤ ਹੈ, ਉਸ ਦੀ ਹਜ਼ੂਰੀ ਵਿੱਚ ਰਹੋ, ਉਸ ਦੀ ਹੋਂਦ ਦੀ ਯਾਦ ਵਿੱਚ ਰਹੋ, ਫਿਰ ਜੋ ਕੁਛ ਵਾਪਰੇ ਉਸ ਦਾ ਕੀਤਾ ਸਮਝ, ਉਸ ਨੂੰ ਭਲਾ ਕਰਕੇ ਮਨ। ਜਦ ਐਸਾ ਦ੍ਰਿੜ ਨਿਸ਼ਚਾ ਹੋ ਜਾਏਗਾ, ਅਵਗੁਣ ਦੂਰ ਰਹਿਣਗੇ, ਤਾਂ ਉਹ ਆਪ ਤੇਰੀ ਰਹਿਬਰੀ ਕਰੇਗਾ ਕਿ ਜੋ ਤੇਰੇ ਅੰਦਰ ਸੀ, ਹੈ ਅਤੇ ਹੋਵੇਗਾ ਸਦਾ। ਪੂਜਣ ਉਸ ਦਾ ਇਹ ਹੈ ਕਿ ਉਸ ਨੂੰ ਤੂੰ ਪ੍ਰੇਮ ਪਦਾਰਥ ਨਾਲ ਸਦਾ ਚੇਤੇ ਵਿੱਚ ਰੱਖਣਾ ਹੈ। ਹੁਣ ਉਹ ਤੇਰੀ ਅਗਵਾਨੀ ਕਰੇਗਾ, ਜੋ ਕਹੇ ਸੋ ਕਰਨਾ, ਉਸ ਦੀ ਰਜ਼ਾ ਵਿੱਚ ਮਰਜ਼ੀ ਮਿਲਣੀ। ਹਾਂ, ਸ਼ਉ ਕਹੇ ਸੋ ਕਰਨਾ, ਆਪਣੀ ਮਰਜ਼ੀ ਨਹੀਂ ਮਨਾਉਣੀ, ਉਸ ਦੀ ਰਜ਼ਾ ਵਿੱਚ ਮਰਜ਼ੀ ਮਿਲਣੀ। ਇਉਂ ਆਪਾ ਭਾਵ ਕਿ ਹਉਮੈ ਗੁਆਚਦੀ ਹੈ ਸਾਡੇ, ਅਤੇ ਉਸ ਵਿੱਚ ਕੰਧਾਂ ਦੇ ਪਰਦੇ ਨਹੀਂ, ਬਸਤਰਾਂ ਦੇ ਪਰਦੇ ਨਹੀਂ, ਪਰ ਹਉਮੈ ਦਾ ਪਰਦਾ ਹੈ। ਇਹ ਇਉਂ ਦੂਰ ਹੁੰਦਾ ਹੈ ਕਿ ਜੀਕੂ ਤੈਨੂੰ ਦੱਸਿਆ ਹੈ, ਜਦ ਹਉ ਗਈ ਅਰਥਾਤ ਆਪਾ ਭਾਵ ਗਿਆ, ਤਦ ਭਰੋਸੇ ਨਾਲ, ਯਾਦ ਨਾਲ, ਪ੍ਰੇਮ ਨਾਲ, ਇਸਤਰੀ ਜਗਿਆਸੂ ਰੂਪ ਇਸਤਰੀ ਪਤੀ ਦੇ ਵਰੇ ਜਾਣ ਵਾਲੇ ਰੰਗ ਵਿੱਚ ਆ ਗਈ। ਹੁਣ ਉਹ ਜਦੋਂ ਨਦਰ ਕਰਕੇ ਦੇਖੇਗਾ, ਮਿਹਰ ਦੀ ਦ੍ਰਿਸ਼ਟ ਪਾਵੇਗਾ, ਉਹ ਸੁਹਾਗਵੰਤੀ ਹੋ ਜਾਏਗੀ, ਉਹੀ ਸੁੰਦਰੀ ਹੋਵੇਗੀ, ਉਹ ਹੀ ਭਗਤ ਹੋਊ, ਉਹ ਸਿਆਣੀ ਅਰਥਾਤ ਗਿਆਨਵਾਨ ਕਹੀ ਜਾਵੇਗੀ। ਸੋ ਇਹਨਾਂ ਗੁਣਾਂ ਤੋਂ ਬਿਨਾਂ, ਇਸ ਪ੍ਰੇਮਾ ਭਗਤੀ ਤੋਂ ਬਿਨਾਂ, ਇਸ ਗਿਆਨ ਧਿਆਨ ਅਤੇ ਸੂਝ ਦੇ ਬਾਜੋਂ ਜੋ ਤੈਨੂੰ ਦੱਸੀ ਹੈ, ਤੂੰ ਠਾਕੁਰ ਨੂੰ ਲੱਭਦੀ ਰਹੀ, ਦਰਸ਼ਨ ਅਤੇ ਮਿਲਾਪ ਟੋਲਦੀ ਰਹੀ, ਤੂੰ ਇਆਣੀ ਬਾਲੀ ਹੀ ਰਹੀ। ਹਾਂ ਜੱਸੀ, ਤੂੰ ਅਣਜਾਣ ਰਹੀ, ਗਿਆਨਹੀਣ ਰਹੀ, ਤੈਨੂੰ ਸੋਝੀ ਨਾ ਆਈ ਕਿ ਕਿਸ ਸ਼ੈ ਦੀ ਕੀ ਕੀਮਤ ਹੈ। ਪਿਆਰ ਅਮੋਲਕ ਸ਼ੈ ਹੈ, ਇਸ ਨੂੰ ਅਮੋਲਕ ਥਾਵੇਂ ਲਾਈਏ ਤਾਂ ਇਸ ਦਾ ਮੁੱਲ ਪੈਂਦਾ ਹੈ। ਬਿਨਸਣ ਹਾਰ ਨਾਲ ਕਰੋ ਤਾਂ ਉਹ ਬਿਨਸੇਗਾ, ਮਨ ਤਦ ਪਛਤਾਓ ਵਿੱਚ ਜਾਵੇਗਾ। ਤਾਂ ਤੇ ਆਪਣੇ ਪਿਆਰ ਦੀ ਕੀਮਤ ਪਛਾਣਨੀ ਸੀ ਕਿ ਕੀ ਇਸ ਦਾ ਮੁੱਲ ਬਿਨਸਣ ਹਾਰ ਸਰੀਰਾਂ ਉੱਤੇ ਵਿਕ ਜਾਣ ਵਿੱਚ ਪੈਣਾ ਹੈ, ਅਤੇ ਇਸ ਨੂੰ ਚੇਤਨ ਦੇ ਨਾਮ ਤੇ ਸਾਜੇ ਨਿਰਜਿੰਦਾਂ ਦੇ ਅਰਪਣ ਕਰ ਦੇਣ ਵਿੱਚ ਪੈਣਾ ਹੈ। ਤੂੰ ਤਾਂ ਲਾਲ ਅਮੋਲ ਨੂੰ ਨਾਸ਼ਮਾਨ ਸਰੀਰ ਦੇ ਰੂਪ ਦਰਸ਼ਨ ਵਿੱਚ ਲਾ ਕੇ ਡਾਢੇ ਸਸਤੇ ਭਾਅ ਵੇਚ ਦਿੱਤਾ। ਸੋਚ, ਤੇਰੀ ਰੂਹ ਅਵਿਨਾਸ਼ ਹੈ, ਨਿਰੰਕਾਰ ਅਵਿਨਾਸ਼ ਹੈ। ਅਵਿਨਾਸ਼ੀ ਦਾ ਅਵਿਨਾਸ਼ੀ ਨਾਲ ਪ੍ਰੇਮ ਕਰਨਾ, ਇਹ ਹੈ ਪ੍ਰੇਮ ਦਾ ਮੁੱਲ ਅਤੇ ਠੀਕ ਠੀਕ ਮੁੱਲ। ਜੱਸੀ, ਮੁੱਢੋਂ ਹੀ ਸੇਧ ਬਣੀਏ ਅਵਿਨਾਸ਼ੀ ਦੀ। ਅਵਿਨਾਸ਼ੀ ਨਿਰੰਕਾਰ ਹੈ, ਤੇਰੀ ਆਤਮਾ ਅਵਿਨਾਸ਼ੀ ਹੈ। ਅਵਿਨਾਸ਼ੀ ਦਾ ਅਵਿਨਾਸ਼ ਨਾਲ ਪ੍ਰੇਮ ਅਵਿਨਾਸ਼ੀ ਹੈ। ਹੁਣ ਜੱਸੀ ਦਾ ਸਿਰ ਬਾਬਾ ਜੀ ਨੇ ਚੁੱਕ ਦਿੱਤਾ ਸੀ ਜ਼ੋਰ ਨਾਲ। ਜੱਸੀ ਉੱਠ ਕੇ ਬੈਠ ਗਈ ਸੀ, ਸਰੀਰ ਹਲਕਾ ਫੁੱਲ ਸੀ। ਇੱਕ ਠੰਡ ਇੱਕ ਸਵਾਦ ਲੂੰ ਲੂੰ ਵਿੱਚ ਭਰ ਰਿਹਾ ਸੀ। ਉੱਧਰ ਜੋ ਕੁਛ ਸ਼ਬਦ ਵਿੱਚ ਆਇਆ ਸੀ, ਜੋ ਕੁਛ ਗੁਰੂ ਬਾਬੇ ਸਮਝਾਇਆ ਸੀ, ਉਹ ਗਿਆਨ ਵਾਲਾ ਪ੍ਰਕਾਸ਼ ਹੋ ਕੇ ਸਮਝ ਨੂੰ ਉੱਜਲ ਕਰ ਗਿਆ ਸੀ। ਮਨ ਨੂੰ ਕਹਿ ਰਹੀ ਸੀ, ਠੀਕ, ਮੈਂ ਅਗਿਆਨ ਵਿੱਚ ਰਹੀ, ਮੈਂ ਭੁੱਲ ਵਿੱਚ ਰਹੀ। ਗੱਲ ਨਿੱਕੀ ਜਿਹੀ ਸੀ ਪਰ ਸਮਝੇ ਨਾ ਪਈ, ਨਿੱਕੀ ਨਹੀਂ ਏਡੀ ਵੱਡੀ ਸੀ ਕਿ ਮੇਰੀ ਨਿੱਕੀ ਜਿਹੀ ਸਮਝ ਵਿੱਚ ਉਹ ਨਾ ਪਈ। ਸਫਲ ਗਿਆਨ ਹਿਰਦੇ ਦੀ ਨੀਂਦਰ ਖੋਲ੍ਹ ਦੇਣ ਵਾਲਾ ਗਿਆਨ, ਭਗਤੀ, ਸਫਲ ਭਗਤੀ, ਮੇਲ ਦੇਣ ਵਾਲੀ ਭਗਤੀ ਅੱਜ ਦਿੱਸੀ ਹੈ। ਪਰ ਹਾਂ, ਸੱਚੀ ਮੇਰੇ ਪਾਸ ਕਰਨ ਯੋਗ ਕੰਮ ਕੀ ਰਹੇਗਾ? ਜੋ ਮੈਂ ਸਮਝਿਆ ਹੈ ਇਹ ਵੀ ਰੂਪ ਰੇਖ ਤੋਂ ਨਿਆਰਾ ਜਿਹਾ ਰੰਗ ਹੈ, ਮਨ ਦਾ ਭਾਵ ਹੈ ਜੋ ਅਰੂਪ ਹੈ ਅਤੇ ਅਪਕੜ ਹੈ। ਮੈਂ ਕਿਸ ਸ਼ੈ ਨੂੰ ਫੜਾਂਗੀ? ਮਨ ਕਿਸ ਪਰਚੇ ਪਰੇਗਾ? ਇਸ ਅਵੇੜੇ ਮਨ ਨੇ ਤਾਂ ਆਪਣੇ ਰਾਹ ਫੜਨੇ ਹਨ, ਕੌਣ ਰੋਕੇਗਾ ਇਸ ਦਾ ਵੇਗ? ਛਾਂ, ਪੁੱਛਣਾ ਬੇਅਦਬੀ ਹੈ। ਇਸ ਵੇਲੇ ਧਾਵਲੀ ਉਸ ਦੇ ਮੂੰਹ ਵੱਲ ਤੱਕ ਰਹੀ ਸੀ, ਇਉਂ ਨਾ ਕਿ ਜਿਵੇਂ ਨੌਕਰ ਦੇਖੇ ਮਾਲਕ ਦੇ ਮੂੰਹ ਵੱਲ, ਪਰ ਇਉਂ ਕਿ ਜਿਵੇਂ ਲੋਹ ਦੀ ਮਾਂ ਦੇਖਦੀ ਹੈ ਉਸ ਪੁੱਤ ਦੇ ਮੂੰਹ ਵੱਲ ਜੋ ਚਿਰਾਂ ਪਿੱਛੋਂ ਘਰ ਆਉਂਦਾ ਹੈ। ਕਹਿਣ ਲੱਗੀ, ਸਵਾਮਣ, ਪੁੱਛ ਲੈ ਹੁਣ ਹੋਰ ਕੁਛ। ਇਹ ਤਾਂ ਰਸ ਦੇ ਮੇਘ ਹਨ, ਅੱਜ ਆਏ ਨਹੀਂ ਇੱਥੇ ਵਰਖਾ ਕਰਨ, ਕੱਲ੍ਹ ਹੋਰ ਥੇ ਜਾ ਝੜੀ ਲਾਉਣਗੇ। ਭਰ ਲੈ ਅੱਜ ਆਪਣੇ ਖੇਤ, ਭਰ ਲੈ ਆਪਣੇ ਤਲਾਓ ਅਤੇ ਆਪਣੇ ਤਲਾਓ ਅਤੇ ਆਪਣੇ ਘੜੇ। ਉੱਪਰ ਨੂੰ ਤੱਕ ਕੇ, ਹਾਏ ਮੇਰੇ ਸੁੱਕੇ ਬੇਨੀਰੇ ਬੀਕਾਨੇਰ, ਕਦੇ ਝੜ ਲੱਗੇ ਤੇਰੇ ਉੱਤੇ ਵੀ। ਹੇ ਬੀਬੀ, ਪੁੱਛ ਲੈ, ਧਾਵਲੀ ਦੀ ਵੇਲੇ ਸਿਰ ਦੀ ਕਈ ਗੱਲ ਨੇ। ਉਸ ਦੇ ਅੰਤਰਯਾਮੀ ਹੋਣ ਦਾ ਝਾਵਲਾ ਭਾਵੇਂ ਜੱਸੀ ਦੇ ਦਿਲ 'ਤੇ ਨਾ ਪਾਇਆ, ਪਰ ਉਹ ਸਮਝ ਗਈ ਕਿ ਇਹ ਸੱਚੇ ਪਿਆਰ ਦੇ ਕ੍ਰਿਸ਼ਮੇ ਹਨ ਜੋ ਧਾਵਲੀ ਦੇ ਅੰਦਰ ਹੈ। ਧਾਵਲੀ ਦੇ ਕਹਿਣ ਨੇ ਜੱਸੀ ਦਾ ਹੌਂਸਲਾ ਵਧਾ ਦਿੱਤਾ ਅਤੇ ਉਸ ਨੇ ਹੱਥ ਜੋੜ ਕੇ ਕਿਹਾ, ਦਾਤਾ ਦਾਤਾ ਦਾਤਾ, ਮੇਰੇ ਮਨ ਨੂੰ ਕੋਈ ਆਹਰ ਦਿਓ। ਨਿਰਾ ਗਿਆਨ ਵਿਚਾਰ ਜੋ ਅਰੂਪ ਜਿਹਾ ਜਾਪਦਾ ਹੈ, ਮਨ ਹਰ ਵੇਲੇ ਕੀਕੂ ਫੜ ਕੇ ਰੱਖੇਗਾ, ਇਹ ਪੈ ਜਾਇਆ ਕਰੇਗਾ ਫੇਰ ਫੁਰਨਿਆਂ ਦੇ ਰਾਹ। ਗੁਰੂ ਬਾਬਾ, ਵਾਹਿਗੁਰੂ ਅੰਦਰ ਹੈ, ਸਾਡੇ ਨੇੜੇ ਤੋਂ ਨੇੜੇ ਹੈ, ਇਹ ਗੱਲ ਕਿਸੇ ਵੇਲੇ ਭੁੱਲ ਵਿੱਚ ਨਹੀਂ ਪਾਉਣੀ। ਯਾਦ ਰੱਖਣਾ, ਮਨ ਦਾ ਇੱਕ ਕਰਮ ਵਾਂਗੂ ਕੰਮ ਹੈ। ਜੇ ਮਨ ਇਸ ਯਾਦ ਨੂੰ ਸੰਸਾਰਕ ਫੁਰਨਿਆਂ ਵਿੱਚ ਰਲਾ ਦੇਵੇ ਤਾਂ ਰਸਨਾ ਉੱਤੇ ਪਰਮੇਸ਼ਰ ਦਾ ਨਾਮ ਵਸਾਓ। ਰਸਨਾ ਜਪ ਕਰੇ ਨਾਮ ਦਾ, ਮਨ ਲਾਵੇ ਆਪ ਨੂੰ ਸਾਈਂ ਉੱਤੇ, ਉਸ ਦੇ ਪਿਆਰ, ਉਸ ਦੇ ਗੁਣਾਂ ਉੱਤੇ, ਉਸ ਦੇ ਸਰੂਪ ਉੱਤੇ। ਮਨ ਦਾ ਇਹ ਕਰਮ ਨਾਮ ਸਿਮਰਨ ਹੈ, ਇਹ ਅਵਿਨਾਸ਼ੀ ਦੀ ਪੂਜਾ ਹੈ, ਅਤੇ ਅਵਿਨਾਸ਼ੀ ਪੂਜਾ ਨਿਰੰਕਾਰ ਦੀ ਪੂਜਾ ਹੈ। ਨਿਰੰਕਾਰ ਵੱਲ ਜਿਸ ਦਾ ਰੂਪ ਰੇਖ ਰੰਗ ਨਹੀਂ ਜਦ ਸੇਧ ਬੰਨੀ ਦੀ ਹੈ, ਤਾਂ ਨਿਸ਼ਚੇ ਦੇ ਘਰ ਜਾਈਦਾ ਹੈ ਕਿ ਉਹ ਹੈ ਅਤੇ ਇਹ ਉਸ ਦੀ ਹੈ। ਪਕਾਈ ਦੀ ਹੈ, ਉਸ ਦਾ ਨਾਮ ਸਿਮਰ ਕੇ ਅਤੇ ਸਿਮਰਨ ਦੇ ਘਰ ਜਾਈਦਾ ਹੈ ਨਾਮ ਜਪ ਕੇ। ਸੋ ਰਸਨਾ ਤੇ ਬਿਠਾ ਨਾਮ ਕਰਤਾਰ ਦਾ, ਇਹ ਹੋਊ ਤੇਰੀ ਸਰੀਰਕ ਪੂਜਾ। ਇਹ ਕਰਮ ਹੈ, ਪਰ ਇਹ ਧਰਮ ਸਰੂਪੀ ਕਰਮ ਹੈ, ਇਹ ਮਾਨਸਿਕ ਕਰਮ ਹੈ। ਇਸ ਸੇਵਾ ਨਾਲ ਸਫਲੇਗਾ ਤੇਰਾ ਸਰੀਰ ਤੇ ਨਾਲੇ ਮਨ। ਨਾਮ ਜਪ ਨਾਲ ਮਨ ਵਿੱਚ ਸਿਮਰਨ ਹੁੰਦਾ ਹੈ ਨਾਮ ਦਾ, ਤੇ ਮਨ ਦੇ ਸਿਮਰਨ ਨਾਲ ਜੀਵ ਸਾਈਂ ਨਾਲ ਜੁੜਿਆ ਰਹਿੰਦਾ ਹੈ। ਇਉਂ ਨਾਮ ਜਪਣ ਵਾਲਾ ਨਾਮੀ ਨਿਰੰਕਾਰ ਨਾਲ ਮਿਲਿਆ ਰਹਿੰਦਾ ਹੈ। ਇਸ ਮੇਲ ਵਿੱਚੋਂ ਫਿਰ ਰਸ ਆਉਂਦਾ ਹੈ, ਆਨੰਦ ਮਿਲਦਾ ਹੈ। ਫਿਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਨਾਮ ਦਾ ਆਖਣਾ ਜੀਵਨ ਬਣ ਜਾਂਦਾ ਹੈ ਸਾਡੇ ਜੀਵਨ ਦਾ। ਜੱਸੀ ਸਦਾ ਸਿਮਰਨ ਵਿੱਚ ਵਸਣਾ, ਸਿਮਰਨ ਹੈ ਸੇਵਾ, ਪੂਜਾ ਪਿਆਰ ਉਸ ਨਿਰੰਕਾਰ ਵਿਨਾਸ਼ੀ ਦਾ। ਤਦ ਗੁਰੂ ਬਾਬੇ ਨੇ ਜੱਸੀ ਨੂੰ ਇਹ ਸ਼ਬਦ ਬਖਸ਼ਿਸ਼ ਕੀਤਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਏ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ, ਗੁਣ ਹੋਰ ਨਾਹੀਂ ਕੋਈ, ਨਾ ਕੋ ਹੋਵਾ ਨਾ ਕੋ ਹੋਏ, ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜਾਤ, ਨਾਨਕ ਨਾਵੇਂ ਬਾਜ ਸੁਨਾਤ। ਜੱਸੀ ਤਰ ਗਈ, ਸੁਖ ਰੂਪ ਹੋ ਗਈ, ਸਿਮਰਨ ਜੀਵਨ ਵਾਲਾ ਹੋ ਗਿਆ। ਸੋ ਜੀਵਿਆ ਜਿਸ ਮਨ ਵਸਿਆ, ਸੋਏ ਵਾਲੀ ਗੱਲ ਹੋ ਗਈ। ਸੁੱਤੀ ਸੁੱਤੀ ਨੂੰ ਅਰਸ਼ਾਂ ਤੋਂ ਆਈ ਰੱਬੀ ਜੋਤ ਨੇ ਉਠਾਲ ਕੇ ਸਾਹਿਬ ਦੀ ਦਾਤ ਬਖਸ਼ ਦਿੱਤੀ। ਗੁਰੂ ਬਾਬੇ ਦੇ ਕਰਾਮਾਤੀ ਨੈਣਾ ਨੇ ਨਾਮ ਦੀ ਸ਼ੋਅ ਲਾ ਦਿੱਤੀ। ਜੱਸੀ ਗੁਰੂ ਬਾਬੇ ਨੂੰ ਆਪਣੇ ਘਰ ਲੈ ਗਈ। 10 ਦਿਨ ਸ੍ਰੀ ਗੁਰੂ ਜੀ ਉੱਥੇ ਹੀ ਰਹੇ। ਸਤਸੰਗ ਦਾ ਪ੍ਰਵਾਹ ਟੁਰ ਪਿਆ। ਅਨੇਕਾਂ ਜੀਵ ਭੁੱਲੇ ਭਟਕੇ ਸਾਧਨਾ ਵਿੱਚ ਅਟਕੇ ਆ ਕੇ ਤਰੇ। ਰਾਮ ਰਾਵਣ ਨੂੰ ਸੁੱਧ ਪਹੁੰਚੀ ਕਿ ਜੱਸੀ ਨੇ ਉਪਾਸ਼ਨਾ ਬਦਲ ਲਈ ਹੈ। ਉਹ ਨਿਰੰਕਾਰ ਦੀ ਭਗਤੀ ਵਿੱਚ ਤੇ ਕਰਮਕਾਂਡ ਦੀ ਥਾਂ ਸਫਲ ਗਿਆਨ ਵਿੱਚ ਬਦਲ ਗਈ ਹੈ। ਤਾਂ ਉਹ ਆਇਆ ਧਾਈ ਕਰਕੇ ਕਿ ਅੱਗੇ ਬੈਠੇ ਹੋਣਗੇ ਅਨੇਮਤੀ ਸਾਧੂ ਜਿਨ੍ਹਾਂ ਨੂੰ ਪਰਾਜੈ ਕਰਾਂਗਾ। ਪਰ ਬੈਠੇ ਸਨ ਅੱਗੇ ਰੱਬੀ ਬਖਸ਼ਿਸ਼ਾਂ ਦੇ ਸਰੂਪ ਤੇ ਸਾਖਿਆਤ ਆਪ। ਦੇਖ ਕੇ ਝਿਜਕਿਆ, ਕੰਬਣੀ ਆਈ, ਪ੍ਰਭਾਵ ਛਾਇਆ ਤੇ ਅੰਦਰੋਂ ਦੱਬ ਜਿਆ ਗਿਆ। ਪਰ ਧਰਮ ਦੇ ਪੱਖ ਭਾਵ ਦਾ ਗੁੱਸਾ ਚੜਿਆ, ਫਿਰ ਠਠੰਬਰ ਗਿਆ ਅੰਦਰੇ। ਜੱਸੀ ਨੇ ਸਤਿਕਾਰ ਦਿੱਤਾ। ਗੁਰੂ ਬਾਬੇ ਨੇ ਵੀ ਡਿੱਠਾ ਕਿ ਜੱਸੀ ਦਾ ਕਰਮ ਕਾਂਡ ਦਾ ਸਿੱਖਿਅਕ ਆਇਆ ਹੈ, ਜੋ ਹੈ ਉਂਝ ਭਲਾ। ਉਸ ਵੱਲ ਤੱਕ ਕੇ ਤੇ ਬੋਲੇ, ਆਓ ਰਾਮ ਰਮਨ। ਰਾਮ ਰਵ ਰਿਹਾ ਹੈ ਘੱਟ ਘੱਟ ਵਿੱਚ। ਆਪਣੇ ਪਿਆਰੇ ਨੂੰ ਇੱਕ ਦੇਸ਼ ਵਿੱਚ ਨਹੀਂ ਬੰਨੀਦਾ। ਦੇਖ ਨੈਣ ਖੋਲ, ਵੇਖ ਸਾਰੇ ਵਿਆਪਕ। ਰਾਮ ਰਵਣ ਨੂੰ ਇੱਕ ਵਿਆਪਕ ਵਜੂਦ ਵਾਲੇ ਦਾ ਰੌਂ ਜਿਹਾ ਭਾਸਿਆ ਅੰਦਰ ਫਿਰਦਾ। ਪਰ ਰਾਮ ਰਮਨ ਆਪਣੇ ਮਤ ਦਾ ਚੰਗਾ ਜਾਣੂ ਸੀ। ਆਪਾ ਸੰਭਾਲ ਕੇ ਉੱਤਰ ਪ੍ਰਸ਼ਨ ਲੱਗਾ ਕਰਨ, ਪਰ ਥੋੜੇ ਚਿਰ ਵਿੱਚ ਰੁਕ ਗਿਆ। ਮੰਨਣਾ ਪਿਓ ਸੂ ਕਿ ਨਿਰੰਕਾਰ ਸਾਕਾਰ ਤੋਂ ਤੇ ਸਰਗੁਣ ਤੋਂ ਪਰੇ ਹੈ ਤੇ ਸਭ ਤੋਂ ਉੱਚਾ ਹੈ। ਉਸ ਦਾ ਲਖਾਇਕ ਉਸ ਦਾ ਨਾਮ ਹੈ, ਤੇ ਨਾਮ ਸਿਰ ਪੂਜਾ ਦੇ ਪੂਜਾ ਹੈ। ਰਾਮ ਰਵਣ ਰਹਿ ਪਿਆ ਉੱਥੇ ਕੁਛ ਦਿਨ, ਤੇ ਤਰ ਗਿਆ ਸਤਸੰਗ ਕਰਕੇ ਅਰਸ਼ੀ ਨੂਰ ਦਾ। ਇਉਂ ਆਗਰੇ ਵਿੱਚ ਲਾ ਕੇ ਜਾਗ ਸੱਚੇ ਨਾਮ ਦੀ, ਤੇ ਭਲੇਵਿਆਂ ਵਿੱਚੋਂ ਕੱਢ ਕੇ ਘਾਲਾਂ ਵਾਲਿਆਂ ਨੂੰ ਗੁਰੂ ਬਾਬਾ ਰਮਦਾ ਰਿਹਾ ਜਿਵੇਂ ਰੋਂ ਜਾਂਦੀ ਹੈ ਉਪਕਾਰੀ ਪੌਣ ਦੇਸ਼ ਤੋਂ ਦੇਸ਼ ਨੂੰ। ਜੱਸੀ ਹੁਣ ਆਗਰੇ ਵਿੱਚ ਗੁਰਸਿੱਖੀ ਦਾ ਥੰਮ ਬਣ ਗਏ। ਰਾਮ ਰਮਨ ਆਗਰੇ ਹੀ ਟਿਕ ਗਿਆ। ਧਾਬਲੀ ਮੂਰਖ ਧਾਬਲੀ ਜੋ ਸਭ ਨੂੰ ਟਿੱਚਰ ਕਰਦੀ ਮਲੂਮ ਹੁੰਦੀ ਹੁੰਦੀ ਸੀ, ਅੱਜ ਉਹ ਵੀ ਲੱਗ ਗਈ ਸਿਮਰਨ ਵਿੱਚ। ਗੁਰੂ ਬਾਬੇ ਨੂੰ ਇਹ ਬੜਾ ਸ਼ੌਕ ਸੀ ਕਿ ਜਿੱਥੇ ਘਾਲੀ ਬੰਦੇ ਹੋਣ, ਚਾਹੇ ਕਿਸੇ ਪ੍ਰਕਾਰ ਦੀ ਘਾਲ ਕਰਦੇ ਹੋਣ, ਪਰ ਹੋਣ ਆਪਣੀ ਘਾਲ ਵਿੱਚ ਸਰਲ ਅਤੇ ਸੱਚੇ ਤਾਂ ਪੁੱਜ ਕੇ ਜਾਣਾ ਅਤੇ ਮਿਹਰਾਂ ਨਾਲ ਉਹਨਾਂ ਨੂੰ ਉਭਾਰ ਕੇ ਸੱਤ ਮਾਰਗ 'ਤੇ ਲਾ ਦੇਣਾ, ਇਹੋ ਜਿਹੇ ਇੱਕ ਆਦਮੀ ਦੇ ਸੰਵਰ ਜਾਣ ਨਾਲ ਫਿਰ ਸੰਵਰ ਜਾਣਾ ਉਹਨਾਂ ਦੀਆਂ ਸੰਗਤਾਂ ਨੇ ਅਤੇ ਉਪਕਾਰ ਹੋ ਜਾਣਾ ਬਹੁਤ ਵੱਡਾ ਅਤੇ ਵਿਸਥਾਰ ਵਾਲਾ। ਹਾਂ, ਆਗਰੇ ਵਿੱਚ ਨੀਂਹ ਬੰਨ੍ਹ ਕੇ ਜੱਸੀ ਦੇ ਘਰ ਨੂੰ ਧਰਮਸ਼ਾਲ ਬਣਾ ਕੇ ਬਾਬਾ ਰਮਦਾ ਰਿਹਾ। ਲਓ ਹੁਣ ਅੱਜ ਤਾਈਂ ਉਹ ਘਰ ਹੈ ਜੇ ਧਰਮਸ਼ਾਲ ਗੁਰੂ ਕੀ, ਅਤੇ ਆਖਦੇ ਹਨ ਲੋਕ ਉਸ ਨੂੰ ਮਾਈ ਥਾਨ। ਇਤਿਹਾਸਕ ਪਹਿਲੂ। ਆਗਰੇ ਵਿੱਚ ਪਹਿਲੀ ਫੇਰੀ ਸਤਿਗੁਰੂ ਨਾਨਕ ਦੇਵ ਜੀ ਨੇ ਪਾਈ ਅਤੇ ਸਤਸੰਗ ਦੀ ਨੀਂਹ ਧਰੀ, ਮਾਈ ਜੱਸੀ ਨੂੰ ਤਾਰਿਆ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਆਗਰੇ ਆਏ ਹਨ ਜਹਾਂਗੀਰ ਦੇ ਨਾਲ। ਫਿਰ ਆਗਰੇ ਆਏ ਹਨ ਨਾਵੇਂ ਸਤਿਗੁਰੂ ਜੀ ਅਤੇ ਆਪ ਜੀ ਦੇ ਪਵਿੱਤਰ ਸਰੀਰ ਨੂੰ ਉੱਥੇ ਹੀ ਗ੍ਰਿਫਤਾਰ ਕੀਤਾ ਸੀ। ਅਨਿਆਈ ਔਰੰਗਜ਼ੇਬ ਦੇ ਹਾਕਮ ਨੇ ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਤਦੋਂ ਇੱਥੇ ਇੱਕ ਮਾਈ ਭਾਗੋ ਰਹਿੰਦੀ ਸੀ, ਗੁਰੂ ਅਰਜਨ ਦੇਵ ਜੀ ਤੋਂ ਵਰਸਾਈ ਹੋਈ, ਗੁਰੂ ਘਰ ਦੀ ਨਾਮ ਸਿਮਰਨ ਵਿੱਚ ਨਿਪੁੰਨ ਸਿੱਖਣੀ। ਇਹ ਮਾਈ ਨਾਵੇਂ ਸਤਿਗੁਰਾਂ ਦੇ ਵੇਲੇ ਇੱਥੇ ਸੀ ਅਤੇ ਦਰਸ਼ਨਾਂ ਦੀ ਯਾਚਨਾ ਵਿੱਚ ਸੀ ਕਿ ਜਦੋਂ ਸ੍ਰੀ ਗੁਰੂ ਜੀ ਨੂੰ ਭਾਣੇ ਵਰਤਾਉਣ ਦਾ ਸਮਾਂ ਆ ਗਿਆ, ਸੋ ਆਪ ਪਹਿਲੇ ਆਗਰੇ ਆਏ, ਮਾਈ ਭਾਗੋ ਨੂੰ ਨਿਹਾਲ ਕੀਤਾ। ਯਾਦ ਰਹੇ ਕਿ ਇਹ ਮਾਈ ਭਾਗੋ ਉਹ ਨਹੀਂ ਜੋ ਦਸਵੇਂ ਗੁਰਾਂ ਨੂੰ ਖਿਦਰਾਣੇ ਦੇ ਜੰਗ ਵਿੱਚ ਮਿਲੀ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਤਦੋਂ ਇਸੇ ਮਾਈ ਥਾਨ ਟਿਕਾਣੇ ਟਿਕੇ ਸਨ ਅਤੇ ਗੁਰੂ ਕਾ ਬਾਗ ਮਗਰੋਂ ਟਿਕੇ ਸਨ ਕਿ ਜਿੱਥੇ ਗ੍ਰਿਫਤਾਰੀ ਹੋਈ ਸੀ। ਇਸ ਕਰਕੇ ਇਸ ਗੁਰਦੁਆਰੇ ਨੂੰ ਨਾਵੇਂ ਪਾਤਸ਼ਾਹ ਦਾ ਵੀ ਕਹਿ ਲਿਆ ਜਾਂਦਾ ਹੈ। ਗੁਰੂ ਅਸਥਾਨ ਦਰਸ਼ਨ ਵਿੱਚ ਇਉਂ ਲਿਖਿਆ ਹੈ ਕਿ ਮਾਈ ਥਾਨ ਮਹੱਲੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਯਾਦਗਾਰ ਵਿੱਚ ਗੁਰਦੁਆਰਾ ਹੈ, ਬੜਾ ਸੋਹਣਾ ਬਣਿਆ ਹੋਇਆ ਹੈ। ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਚੰਗੀ ਤਰ੍ਹਾਂ ਹੋ ਸਕਦਾ ਹੈ। ਦੂਜਾ ਗੁਰਦੁਆਰਾ ਬਾਗ ਵਿੱਚ ਹੈ। ਗੁਰੂ ਨਾਨਕ ਦੇਵ ਜੀ ਵੀ ਆਗਰੇ ਆਏ, ਮਾਈ ਜੱਸੀ ਨੂੰ ਆਨੜੀਏ ਮਾਨੜਾ ਕਾਹੇ ਕਰੇ ਸ਼ਬਦ ਦੁਆਰਾ ਉਪਦੇਸ਼ ਦੇ ਕੇ ਉਸ ਤੋਂ ਮੂਰਤੀ ਪੂਜਾ ਅਤੇ ਬੁੱਤ ਛਡਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।